ਸੁਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ।
ਸੁਖ ਮੈਂ ਬਹੁਤ ਸੰਗੀ ਭਏ, ਜਦ ਸੁਖ ਦਾ ਸਮਾਂ ਆਉਂਦਾ ਹੈ, ਆਲੇ ਵਾਲੇ ਬਥੇਰੇ ਲੋਕ ਇਕੱਠੇ ਹੋ ਜਾਂਦੇ ਨੇ, ਸੰਗੀ ਬਥੇਰੇ ਹੋ ਜਾਂਦੇ ਨੇ, ਦੁੱਖ ਮੈਂ ਸੰਗ ਨਾ ਕੋਏ। ਦੁੱਖ ਦੇ ਵਿੱਚ ਦੁੱਖ ਨਹੀਂ ਕੋਈ ਬਣਾ ਸਕਦਾ, ਸੁਖ ਕੋਈ ਬਣਾ ਸਕਦਾ, ਕਹਿਣ ਦਾ ਮਤਲਬ ਹੈ। ਸੁੱਖ ਦਾ ਟਾਈਮ ਹੈ ਤਾਂ ਕੋਈ ਸ਼ੇਅਰ ਕਰ ਸਕਦਾ, ਕੋਈ ਦੁੱਖ ਨੂੰ ਨਹੀਂ ਸ਼ੇਅਰ ਕਰ ਸਕਦਾ, ਕੋਈ ਦੁੱਖ ਨਹੀਂ ਸ਼ੇਅਰ ਕੀਤਾ ਜਾ ਸਕਦਾ। ਸੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰ ਭਜਵਾਨ, ਇਸ ਕਰਕੇ ਤੂੰ ਹਰ ਦੇ ਨਾਲ ਜੁੜ। ਉਹ ਦੁੱਖ ਜਿਹੜਾ ਤੇਰਾ ਹੈ ਉਹ ਦੁੱਖ ਦੇ ਵਿੱਚ ਸ਼ੇਅਰ ਉਹ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਅੰਤ ਸਹਾਈ ਹੋਏ, ਅੰਤ ਵੇਲੇ ਤੇਰੀ ਸਹਾਇਤਾ ਉਹੀ ਕਰੂਗਾ। ਦੁੱਖ ਵੇਲੇ ਸਹਾਈ ਉਹੀ ਹੋ ਸਕਦਾ, ਦੁੱਖ ਵੇਲੇ ਹੋਰ ਦੂਜਾ ਸੰਸਾਰੀ ਆਦਮੀ ਦੀ ਕੋਈ ਸਹਾਈ ਹੋ ਸਕਦਾ। ਤੇਰੇ ਅੰਦਰ ਲਈ ਤੇਰਾ ਸਹਾਈ ਹੈ, ਸੁੱਖ ਵੇਲੇ ਵੀ ਉਹ ਸਹਾਈ ਬਹੁਤਾ ਹੈਗਾ, ਸੁੱਖ ਦੀ ਉਹਨਾਂ ਲੋੜ ਨੀ, ਦੁੱਖ ਵੇਲੇ ਸਹਾਈ ਹੈ।
ਹਾਂਜੀ, ਤਾਂ ਹੀ ਲਿਖਿਆ ਜੀ ਦੁੱਖ ਦਾਰੂ ਸੁੱਖ ਰੋਗ ਭਇਆ ਹੈ ਜੀ।
ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ।
ਠੀਕ ਹੈ ਜੀ, ਇੱਥੇ ਤੁਹਾਡੇ ਕਿਵੇਂ ਲਿਖਿਆ, ਸੁਖ ਮੈਂ ਬਹੁਤ ਸੰਗੀ ਭਾਈ ਲਿਖਿਆ ਕਿ ਸੁਖ ਮੈਂ ਬਹੁਤ ਸੰਗੀ ਭਾਈ ਲਿਖਿਆ?
ਇੱਥੇ ਮੈਂ ਹਾਂ ਚੱਲਦਾ ਮੇਰੇ ਕੋਲ।
ਅੱਛਾ, ਦੂਸਰਾ ਦੁੱਖ ਮੈਂ ਸੰਗ ਨਾ ਕੋਈ ਹੈ ਕਿ ਉੱਥੇ ਵੀ ਮੈਂ ਹੀ ਹੈ?
ਵਿੱਚ ਆਉਣਾ, ਵਿੱਚ ਲੱਗਦਾ ਤਾਂ ਹਾਏ ਨੂੰ ਸਿਆਰੀ ਨਾਲੇ ਆਊਗਾ।
ਹਾਂਜੀ, ਜਿਹੜਾ ਟੀਕਾ ਮੇਰੇ ਕੋਲ ਉਹ ਕਹਿੰਦਾ ਸੁਖ ਮੈਂ, ਉਹਨਾਂ ਨੇ ਪਹਿਲਾਂ ਸੁਖ ਦੇ ਨਾਲ ਮੈਂ ਲਾਇਆ, ਦੂਸਰੇ ਦੁੱਖ ਨਾਲ ਮੈਂ ਲਾਇਆ ਹੋਇਆ, ਤੇ ਜਿਹੜੀ ਛਾਪੇ ਵਾਲੀ ਬੀੜ ਹੈ ਉਹ ਦੋਹੇ ਜਗ੍ਹਾ ਮੈਂ ਹੀ ਲਾਇਆ ਹੋਇਆ।
ਜਿਹੜਾ ਕੰਮ ਕਰਨ ਦਾ ਗੱਲ ਦੱਸਦਾ ਤਾਂ ਕੀਤਾ ਹੀ ਨਹੀਂ, ਇਹਨਾਂ ਨੂੰ ਫੜ ਕੇ ਪੁੱਛਦੇ ਵੀ ਆ ਕੀ ਕੀਤਾ ਤੁਸੀਂ, ਕੋਈ ਪਰਵਾਹ ਨਹੀਂ।
ਹਾਂਜੀ, ਫਿਰ ਅਰਥ ਕਰਨ ਲੱਗੇ ਜੇ ਫਿਰ ਆਪਾਂ ਨੂੰ ਦਿੱਕਤ ਆਉਂਦੀ ਹੈ ਵੀ, ਕਿਉਂਕਿ ਵਿਆਕਰਣ ਦਾ ਵੀ ਨੇਮ ਤਾਂ ਵਿੱਚ ਚੱਲਦਾ ਹੀ ਹੈ ਗੁਰਬਾਣੀ ਦੇ ਜੀ।
ਹਾਲੇ ਹੈ ਹੀ ਨਹੀਂ ਕਿਤੇ ਗੁਰਬਾਣੀ ਚ, ਆਪਣੇ ਸੰਸ ਵਿੱਚ ਨਹੀਂ ਆਇਆ ਹੋਇਆ ਲਾਉ, ਇਹ ਤਾਂ ਗੜਬੜ ਕਰਦੇ ਹੋਏ ਤਾਂ ਫਿਰ ਕਹਾਣਾ ਕੋਈ ਕੁਛ ਕਹਿ ਦੋਗਾ।
ਠੀਕ ਹੈ ਜੀ, ਇੱਥੇ 32 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।